ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ, ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ, ਬੰਦੋ ਪਾਰ ਬਾਰ ਜਗਦੀਸਾ, ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਗਮਾਏ ਜਿਨ ਜੀਤੇ ਪੰਜ ਵਿਕਾਰ, ਤਿੰਨ ਸੰਤਨ ਗੋਬਿੰਦ ਨਾ ਸਿਰ ਚਰਨਨ ਪਰ ਧਾਰ, ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਗੁਰ ਬਿਨਾਸਿਰ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਆਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੂਰਾਂ ਫਿਰ ਦਸਮੇ ਪਤ ਸਾਹਿਬ ਸੋ, ਵਧਿਓ ਤੁਰਗਨ ਮੈਰ ਚੁਗਲੀ ਖਾਈ ਪਹਾੜੀਆਂ, ਗਇਓ ਚੰਗਿਆੜੋ ਫੈਲ ਫਿਰ ਦਸਮੇ ਪਤ ਸਾਹਿਬ ਸੋ,
ਵਾਹਿਗੁਰੂ ਜੀ ਕਾ ਖਾਲਸਾ ਦੀਨ ਦਿਆਲ ਭਗਤ ਵਛਲ, ਪਾਰ ਬ੍ਰਹਮ ਪੂਰਨ ਪਰਮੇਸ਼ਰ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਗੋਬਿੰਦ ਰੂਪ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਸਰਬੰਸ ਦਾਨੀ ਵਾਲੀ ਦੋ ਜਹਾਨ ਸਾਹਿਬ ਕਮਾਲ, ਅੰਮ੍ਰਿਤ ਕੇ ਦਾਤੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ, ਪ੍ਰਤੱਖ ਹਰ ਸ਼ਬਦ ਰੂਪ ਪੋਥੀ ਪਰਮੇਸ਼ਰ ਕਾ ਥਾਨ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰੇ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੇ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸਤਿਗੁਰ ਜੀ ਦੇ ਮਹਾਨ ਤੋਂ ਮਹਾਨ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਹੋ, ਸਤਿਗੁਰ ਦੀ ਜਿਨ੍ਹਾਂ ਦੀ ਕਿਰਪਾ ਹੁੰਦੀ ਹੈ ਉਹ ਸੱਚੇ ਪਾਤਸ਼ਾਹ ਜੀ ਦਾ ਨੇਤਰਾਂ ਨਾਲ ਦਰਸ਼ਨ ਕਰਦੇ ਹਨ, ਕੰਨਾਂ ਦੇ ਨਾਲ ਸਤਿਗੁਰ ਜੀ ਦੀ ਮਹਿਮਾ ਸਰਵਣ ਕਰਦੇ ਹਨ, ਮੁਖੋਂ ਹਰ ਹਰ ਵਾਹਿਗੁਰੂ ਵਾਹਿਗੁਰੂ ਕਹਿ ਕਹਿੰਦੇ ਹਨ। ਚਰਨਾਂ ਦੇ ਨਾਲ ਚੱਲ ਕੇ ਗੁਰੂ ਦੀ ਸੰਗਤ ਵਿੱਚ ਪਹੁੰਚਦੇ ਹਨ, ਹੱਥਾਂ ਨਾਲ ਸਤਿਗੁਰੂ ਜੀ ਦੀ ਸੇਵਾ ਕਰਦੇ ਹਨ। ਧੰਨ ਹਨ ਉਹ ਐਸੇ ਸਰੀਰ ਜਿਹੜੇ ਗੁਰੂ ਦੇ ਚਰਨੀ ਲੱਗਦੇ ਹਨ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋ ਮੂਰਤ ਪੰਜ ਪਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ, ਸਤਿਗੁਰ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਸਰੂਪ ਪੰਜਵੀਂ ਜੋਤ, ਉਹਨਾਂ ਦੇ ਪਾਵਨ ਪਵਿੱਤਰ ਸਥਾਨ ਵਿਖੇ ਆਪਾਂ ਗੁਰੂ ਦੀ ਕਿਰਪਾ ਨਾਲ ਬੜੀ ਸ਼ਰਧਾ ਭਾਵਨਾ ਨਾਲ ਜੁੜ ਕੇ ਬੈਠੇ ਹਾਂ। ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਆਪ ਚੱਲਣੀ ਵਾਰ ਵਿੱਚ ਚੱਲ ਰਹੀ ਹੈ, ਉਸਦਾ ਸਮਾਂ ਹੋਇਆ ਹੈ। ਆਪ ਸਸ ਆਪ ਸਭ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਜਿੰਨਾ ਕਿਸੇ ਸਮਾਂ ਮਿਲਦਾ ਹੈ ਉਹ ਗੁਰੂ ਪੰਥ ਖਾਲਸੇ ਦੀ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਹਨ। ਸਾਧ ਸੰਗਤ ਜੀ, ਜਿਵੇਂ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਸੰਗ ਸੀ ਤੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਪੰਡਿਤ ਆਏ, ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਨੇ ਸਾਨੂੰ ਮੁਸਲਮਾਨ ਬਣਾ ਦੇਣਾ ਹੈ, ਆਪ ਜੀ ਕਿਰਪਾ ਕਰੋ, ਸਾਡੀ ਵਾਂਗ ਡੋਰ ਫੜੋ, ਸਾਡੇ ਦੇ ਹੱਥ ਰੱਖੋ ਮੇਰ ਭਰਿਆ। ਗੁਰੂ ਜੀ ਨੇ ਲੰਮੀ ਸੋਚ ਵਿਚਾਰ ਤੋਂ ਬਾਅਦ ਕਿ ਇਹ ਤੇ ਜਿਹੜਾ ਹੈ ਧਰਮ ਹੈ ਸਿਰ ਦਿੱਤੇ ਬਾਜ ਨਹੀਂ ਰਹਿੰਦਾ, ਇਹ ਤੇ ਹੁਣ ਸਿਰ ਦੀ ਜ਼ਰੂਰਤ ਹੈ, ਸਿਰ ਦੇਣਾ ਪਵੇਗਾ ਕਿਸੇ ਧਰਮੀ ਨੂੰ। ਉਸ ਵਕਤ ਗੁਰੂ ਜੀ ਨੇ ਇਹਨਾਂ ਨੂੰ ਸਾਰਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਕਹਿ ਦਿਓ ਔਰੰਗਜ਼ੇਬ ਨੂੰ ਜੇ ਸਾਨੂੰ ਬਣਾ ਲਵੇ ਮੁਸਲਮਾਨ ਤਾਂ ਅਸੀਂ ਮਗਰ ਸਾਰੇ ਜਿਹੜੇ ਬ੍ਰਾਹਮਣ ਉਹ ਬਣ ਜਾਵਾਂਗੇ। ਜਦੋਂ ਇਸ ਤਰ੍ਹਾਂ ਕਿਹਾ ਹੈ, ਇਹਨਾਂ ਨੇ ਜਾ ਕੇ ਉਸੇ ਤਰ੍ਹਾਂ ਔਰੰਗਜ਼ੇਬ ਨੂੰ ਕਿਹਾ। ਔਰੰਗਜ਼ੇਬ ਸਤਿਗੁਰੂ ਜੀ ਨੂੰ ਭਾਲਣ ਢੂੰਡਣ ਲੱਗ ਪਿਆ। ਅਸਾਬਾ ਨੇ ਹੁਕਮ ਦੇ ਦਿੱਤਾ ਵੀ ਗੁਰਦੇਵ ਬਹਾਦਰ ਜੋ ਕਹਾਉਂਦੇ ਹਨ ਅਨੰਦਪੁਰ ਸਾਹਿਬ ਜਿਨ੍ਹਾਂ ਦਾ ਵਾਸਾ ਹੈ ਉਹਨਾਂ ਨੂੰ ਲੱਭੋ। ਇਧਰੋਂ ਸਤਿਗੁਰੂ ਜੀ ਆਪ ਹੀ ਸਾਰੀ ਤਿਆਰੀ ਕਰਕੇ ਤੇ ਦਿੱਲੀ ਪਹੁੰਚ ਗਏ। ਉੱਥੇ ਔਰੰਗਜ਼ੇਬ ਜੀ ਨਾਲ ਜੋ ਮੇਲ ਹੋਇਆ ਹੈ, ਔਰੰਗਜ਼ੇਬ ਨੇ ਬੜੇ ਜਿਹੜੇ ਡਰ ਪੈ ਦੇਣੇ ਕੀਤੇ ਹਨ, ਪਰ ਜਿਹਨਾਂ ਨੇ ਜਿਹੜੇ ਰੱਬ ਦੀ ਜੋਤ ਹਨ, ਰੱਬ ਆਪ ਹੀ ਆਇਆ ਹੋਇਆ ਹੈ, ਉਹਨਾਂ ਨੂੰ ਕਦਾ ਭੈ ਮੌਂਦਾ। ਇਹਨੇ ਸਾਧ ਸੰਗਤ ਜੀ ਭੂਤਾਂ ਦੀ ਹਵੇਲੀ ਵਿੱਚ ਸਤਿਗੁਰ ਜੀ ਨੂੰ ਕੈਦ ਕੀਤਾ। ਇਸੇ ਤਰ੍ਹਾਂ ਬੜਾ ਪਿੰਜਰਾ ਤੰਗ ਸੀ ਜਿਹਦੇ ਵਿੱਚ ਬੜੇ ਦਿੱਖੇ ਦਿੱਖੇ ਜਿਹੜੇ ਸੂਲ ਲਾਈਆਂ ਹੋਈਆਂ ਸਨ ਲੋਹੇ ਦੀਆਂ, ਵੀ ਗੁਰੂ ਜੀ ਨਾ ਤੇ ਚੰਗੀ ਤਰ੍ਹਾਂ ਖਾਣ ਸਕਣ ਨਾ ਬੈਠ ਸਕਣ। ਬੜਾ ਤੰਗ ਪਿੰਜਰੇ ਵਿੱਚ ਸਤਿਗੁਰੂ ਜੀ ਨੂੰ ਕੈਦ ਕੀਤਾ, ਬੜੇ ਡਰ ਪੈ ਦਿੱਤੇ। ਗੁਰੂ ਜੀ ਨਾਲ ਜਿਹੜੇ ਸਿੱਖ ਸਨ, ਭਾਈ ਮਦੀ ਦਾਸ ਜੀ, ਭਾਈ ਸਜੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਇੱਕ ਨੂੰ ਉਬਲ ਦੀ ਦੇਗ ਚ ਪਾ ਦਿੱਤਾ, ਇੱਕ ਨੂੰ ਜਿਹੜਾ ਹੈ ਰੂਹ ਦੇ ਨਾਲ ਲਪੇਟ ਕਰਕੇ ਸਾੜ ਦਿੱਤਾ, ਭਾਈ ਮਦੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ। ਇਹ ਸਾਰਾ ਕੁਛ ਕੀਤਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਡੋਲ ਜਾਣ, ਪਰ ਜੋ ਅਚਲ ਡੋਲ ਹਨ ਗੁਰੂ ਕਿਵੇਂ ਡੋਲ ਸਕਦੇ ਹਨ। ਜਿਸ ਗੁਰੂ ਨੇ ਸਾਰਿਆਂ ਨੂੰ ਸਹਾਰਾ ਦਿੱਤਾ ਹੈ ਤੇ ਸਾਰਿਆਂ ਨੂੰ ਡੋਲਣ ਤੋਂ ਰੱਖਦੇ ਹਨ, ਉਹ ਗੁਰੂ ਅੱਜ ਆਪ ਕਿਵੇਂ ਡੋਲ ਸਕਦੇ ਹਨ। ਜਿਸ ਵਕਤ ਭਾਈ ਮਦੀ ਦਾਸ ਜੀ ਦੇ ਆਰਾ ਫੇਰਿਆ ਹੈ, ਉਸ ਵਕਤ ਸ਼ਹੀਦ ਬਿਲਾਸ ਵਿੱਚ ਲਿਖਿਆ ਹੋਇਆ ਹੈ ਕਿ ਭਾਈ ਮਦੀ ਦਾਸ ਜੀ ਦੇ ਜਦੋਂ ਆਰਾ ਸ਼ੁਰੂ ਕੀਤਾ ਸੀਸ ਦੇ ਉੱਤੇ ਫੇਰਨਾ, ਜਦੋਂ ਉਹ ਜਪਜੀ ਸਾਹਿਬ ਦਾ ਜਾਪ ਕਰ ਰਹੇ ਸਨ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ, ਇਹ ਪੌੜੀ ਉਹਨਾਂ ਆਰੰਭ ਕੀਤੀ ਸੀ। ਇਧਰੋਂ ਇਹਨਾਂ ਨੇ ਆਰਾ ਜਿਹੜਾ ਫੇਰਨਾ ਆਰੰਭ ਕਰ ਦਿੱਤਾ ਸੀ ਜਲਾਦਾਂ ਨੇ। ਉਸ ਵਕਤ ਕਹਿੰਦੇ ਜਦੋਂ ਆਰਾ ਫੇਰੀ ਗਿਆ ਤੇ ਜਦੋਂ ਭਾਈ ਮਦੀ ਦਾਸ ਜੀ ਦੇ ਮੁੱਖ ਦਾ ਗਾਰਾ ਗਿਆ ਹੈ, ਮੁੱਖ ਤੋਂ ਠਾਂ ਚਲਾ ਗਿਆ ਹੈ ਗਲ ਤੱਕ, ਕਹਿੰਦੇ ਜਪਜੀ ਸਾਹਿਬ ਦੇ ਪਾਠ ਦੀ ਜਿਹੜੀ ਆਵਾਜ਼ ਹੈ ਦੋਵਾਂ ਪਾਸੇ ਤੇ ਆਉਂਦੀ ਹੈ, ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ, ਦੋਵੇਂ ਪਾਸੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਹੈ। ਇਹ ਵੇਖ ਕੇ ਹੈਰਾਨ ਹੋ ਗਏ ਵੀ ਜਿਹੜੇ ਜਿਹੜੇ ਸਿੱਖੀ ਨੇ ਮਹਾਨ ਹੈ, ਗੁਰੂ ਨੂੰ ਕਿਵੇਂ ਅਸੀਂ ਕਰ ਸਕਦੇ ਹਾਂ ਆਪਣੇ ਵੱਸ। ਇਸ ਤਰ੍ਹਾਂ ਗੁਰੂ ਜੀ ਨੂੰ ਬੜਾ ਧਮਕਾਇਆ, ਬੜੀਆਂ ਧਮਕੀਆਂ ਦਿੱਤੀਆਂ, ਪਰ ਗੁਰੂ ਜੀ ਅਚਲ ਰਹੇ। ਅਖੀਰੀ ਜਿੱਥੇ ਸੀਸਗੰਜ ਗੁਰਦੁਆਰਾ ਸਾਹਿਬ ਵਿਰਾਜਮਾਨ ਹੈ, ਅੱਜ ਸੰਗਤਾਂ ਦਰਸ਼ਨ ਕਰਦੀਆਂ ਹਨ, ਉਹਦੇ ਪਾਸ ਖੂਹ ਸੀ, ਉੱਥੇ ਸਤਿਗੁਰੂ ਜੀ ਨੇ ਇਸ਼ਨਾਨ ਕਰਕੇ ਜਗੋੜ ਥੱਲੇ ਆ ਕੇ ਚੌਂਕੀ ਉੱਪਰ ਬੈਠ ਗਏ ਹਨ, ਸਮਾਧੀ ਲਾ ਰਹੀ ਹੈ। ਇਹਨੇ ਜਲਾਦਾਂ ਨੂੰ ਮੰਗਾਇਆ ਹੈ, ਸਤਿਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰਾਇਆ ਤੇ ਗੁਰੂ ਜੀ ਨੇ ਵੀ ਤਰਨ ਹੇਤ ਸਾਕਾ ਦਿਨ ਕੀਆ, ਸੀਸ ਦਿਆ ਪਰ ਸਿਰ ਨਾ ਦੀਆ। ਧਰਮ ਵਾਸਤੇ ਇਹ ਵੱਡਾ ਕਾਰਜ ਨੇ ਕਰ ਦਿੱਤਾ, ਪਰਾਇਆਂ ਦਾ ਭਲਾ ਕੀਤਾ, ਭਾਵ ਕਿ ਹਿੰਦੂਆਂ ਦਾ ਭਲਾ ਕੀਤਾ, ਕੋਈ ਆਪਣੇ ਸਵਾਰਥ ਵਾਸਤੇ ਨਹੀਂ ਗੁਰੂ ਜੀ ਨੇ ਕੀਤਾ, ਦੂਜਿਆਂ ਦਾ ਧਰਮ ਰੱਖਿਆ, ਆਪਣਾ ਅਸੀਸ ਬਲੀਦਾਨ ਕੀਤਾ, ਪਰ ਉਹ ਵਾਹਿਗੁਰੂ ਪਰਮੇਸ਼ਰ ਤੇ ਜਿਹੜਾ ਸਿਰ ਭਰੋਸਾ ਯਕੀਨ ਨਹੀਂ ਛੱਡਿਆ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਠੀਕ ਫੋਰ ਦਲੀਤ ਸਿਰ ਪ੍ਰਭੁ ਕੀਆ ਪਿਆਨ, ਸਿਰ ਰੂਪੀ ਠੀਕਰਾ ਬਣ ਕੇ ਨਾ ਦਿੱਲੀ ਦਾ ਈਸ ਜਿਹੜਾ ਔਰੰਗਜ਼ੇਬ ਸੀ ਉਹਦੇ ਉੱਪਰ ਉਹਤੇ ਕਲੰਕ ਮੜ ਕੇ ਗੁਰੂ ਜੀ ਆਪ ਸੱਚਖੰਡ ਬਿਆਨਾ ਕਰ ਗਏ ਤੇ ਜੈ ਜੈ ਸਾਰੇ ਜਿਹੜੇ ਸਭ ਲੋਕ ਦੇਵਤਿਆਂ ਦੇ ਲੋਕ ਵਿੱਚ ਗੁਰੂ ਜੀ ਜੈ 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 ਹੋਈ ਫਤਿਹ ਹੋਈ ਤੇ ਮਹਾਰਾਜ ਤੁਹਾਡੀ ਜਿੱਤ ਹੋਵੇ, ਫਤਿਹ ਹੋਵੇ, ਜੈਕਾਰ ਹੋਵੇ। ਤੇ ਦੁਨੀਆਂ ਦੇ ਲੋਕਾਂ ਨੇ ਬੜੀਆਂ ਲਾਂਤਾਂ ਔਰੰਗਜ਼ੇਬ ਨੂੰ ਪਾਈਆਂ। ਉਸ ਦਿਨ ਤੋਂ ਔਰੰਗਜ਼ੇਬ ਦਾ ਜਿਹੜਾ ਹੈ ਦਿਲ ਘਾਬਰ ਲੱਗ ਪਿਆ, ਆਪਦੇ ਢਿੱਲਾ ਪੈ ਗਿਆ, ਨਾਲ ਇਹਦੀ ਬਾਦਸ਼ਾਹੀ ਵੀ ਢਿੱਲੀ ਪੈ ਗਈ। ਇਸ ਤਰ੍ਹਾਂ ਆਪ ਜੀ ਨੇ ਪਿੱਛੇ ਪ੍ਰਸੰਗ ਸਰਵਣ ਕੀਤਾ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਹੁਣ ਜੇ ਅੱਗੇ ਕਥਾ ਆ ਰਹੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦੀ ਕਥਾ ਹੈ, ਉਹ ਸੰਪੂਰਨ ਕੱਲ ਹੋਈ ਸੀ। ਇਹਦੇ ਵਿੱਚ ਸੰਖੇਪ ਰੂਪ ਵਿੱਚ ਲਿਖਿਆ ਹੋਇਆ ਹੈ, ਪੂਰੀ ਜੇ ਕਥਾ ਸੁਣਨੀ ਹੋਵੇ ਤੇ ਉਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੋਈ ਹੈ। ਉੱਥੇ ਇੱਕ ਇੱਕ ਗੱਲ ਜਿਹੜੀ ਲਿਖੀ ਹੋਈ ਹੈ, ਜੇ ਕੋਈ ਸ਼ਰਧਾਲੂ ਗੁਰੂ ਪਿਆਰਾ ਸਰਵਣ ਕਰਨੀ ਚਾਹੁੰਦਾ ਹੋਵੇ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹੇ ਸੁਣੇ, ਉਹਦੇ ਵਿੱਚ ਪਤਾ ਚੱਲਦਾ ਹੈ ਸਾਰੀ ਕਥਾ ਦਾ। ਹੁਣ ਆਓ ਆਪਾਂ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨਾਲ ਵੀ ਇਹਨਾਂ ਦਾ ਵੈਰ ਵਧਿਆ ਔਰੰਗਜ਼ੇਬ ਦਾ ਤੁਰਕਾਂ ਦਾ, ਉਹ ਕਥਾ ਅੱਜ ਆ ਰਹੀ ਹੈ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜਿਵੇਂ ਕੈਪਟਨ ਵਾਲੀ ਅੰਗਰੇਜ਼ ਨੂੰ ਸੁਣਾ ਰਹੇ ਹਨ, ਉਸੇ ਤਰ੍ਹਾਂ ਖਾਲਸਾ ਪੰਥ ਦੇ ਵਾਸਤੇ ਵੀ ਕਥਾ ਲਿਖੀ ਹੋਈ ਹੈ। ਗੁਰੂ ਕੇ ਘਰਾਂ ਵਿੱਚ ਵਿਦਵਾਨ ਸੰਤ ਮਹਾਂਪੁਰਸ਼ ਇਹ ਕਥਾ ਜਿਵੇਂ ਸੁਣਾਉਂਦੇ ਹਨ, ਉਹ ਪ੍ਰਸੰਗ ਅੱਜ ਆ ਰਹੇ ਹਨ। ਉਹ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਸਾਰੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾਂ ਫਿਰ ਦਸਵੇਂ ਪਦ ਸਾਹਿਜ ਸੋ।
ਸਾਰੀ ਇਹ ਕਥਾ ਪੁੱਛ ਰਿਹਾ ਸੀ, ਉਹਨੂੰ ਕਹਿਣ ਲੱਗੇ, ਉਹਨੇ ਪੁੱਛਿਆ ਹੈ ਵੀ ਜਿਵੇਂ ਸਤਿਗੁਰਾਂ ਨਾਲ ਕਿਵੇਂ ਵੈਰ ਵਧਿਆ, ਕਿਵੇਂ ਖਾਲਸਾ ਪੰਥ ਬਣਿਆ ਤੇ ਕਿਹਨਾਂ ਨੇ ਪੈਦਾ ਕੀਤਾ, ਉਹ ਕਥਾ ਚੱਲ ਰਹੀ ਹੈ ਗੱਲ। ਫਿਰ ਭਾਈ ਰਤਨ ਸਿੰਘ ਭੰਗੂ ਜੀ ਨੇ ਕਿਹਾ ਕਿ ਜਿਹੜੇ ਦਸਵੇਂ ਗੁਰੂ ਹੋਏ ਹਨ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਪੁੱਤਰ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਨਾ ਦਿੱਲੀ ਚਾਂਦਨੀ ਚੌਂਕ, ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਦਿਨ ਤੋਂ ਠਾਣ ਲਈ ਵੀ ਤੁਰਕਾਂ ਦੀ ਜੜ ਪੁੱਟ ਦੇਣੀ ਹੈ। ਹੁਣ ਇਹਨਾਂ ਦੀ ਜੜ ਤੇ ਗੁਰੂ ਜੀ ਪਿਤਾ ਗੁਰੂ ਜੀ ਪੋਟੀ ਗਏ ਹਨ, ਅਖਾੜ ਹੀ ਗਏ ਹਨ, ਰਹਿੰਦੀ ਖੁੰਦੀ ਅਸਾਂ ਨੇ ਪੁੱਟ ਦੇਣੀ ਹੈ। ਇਸ ਤਰ੍ਹਾਂ ਕਹਿੰਦੇ ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ
ਵਧਿਓ ਤੁਰਕਨ ਵੈਰ,
ਕਿਉਂਕਿ ਗੁਰੂ ਜੀ ਦੀ ਵਡਿਆਈ ਬੜੀ ਫੈਲ ਗਈ ਸੀ ਅਨੰਦਪੁਰ ਸਾਹਿਬ ਵਿਖੇ। ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ, ਭੇਟਾਵਾਂ ਜਿਹੜੀਆਂ ਚੜ੍ਹਾਉਂਦੀਆਂ, ਪੈਰ ਪੈ ਜਾਂਦੇ ਹਨ, ਉਹਨਾਂ ਨੂੰ ਉਖਾੜਨਾ ਚਾਹੁੰਦੇ ਹਨ, ਪਰ ਜਿਨ੍ਹਾਂ ਦੀ ਗੁਰੂ ਦੀ ਕਿਰਪਾ ਕੋਈ ਉਖਾੜ ਨਹੀਂ ਸਕਦਾ। ਚੁਗਲ ਨਿੰਦਕ ਭੁੱਖੇ ਰਲ ਮੂਏ, ਉਹਨਾਂ ਹੱਥ ਨਾ ਕਿਥਾਊ ਪਾਏ। ਨਿੰਦਕਾਂ ਚੁਗਲਾਂ ਦੇ ਹੱਥ ਕੁੱਝ ਨਹੀਂ ਆਉਂਦਾ, ਵਿਚਾਰੇ ਓਦਾਂ ਹੀ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਵਿੱਚ ਬੜੀ ਵਡਿਆਈ ਹੋਣ ਲੱਗੀ ਤੇ ਬਾਈ ਧਾਰ ਦੇ ਜਿਹੜੇ ਪਹਾੜੀ ਰਾਜੇ ਸਨ, ਉਹ ਗੁਰੂ ਜੀ ਨਾਲ ਖਹਿ ਖਾਣ ਲੱਗੇ। ਭਾਵ ਗੁਰੂ ਜੀ ਦੇ ਉਹ ਈਰਖਾ ਕਰਨ ਲੱਗੇ, ਤੇ ਜਿਸ ਕਰਕੇ ਉਹਨਾਂ ਨੇ ਬੜਾ ਕਹਿੰਦੇ ਚੁਗਲੀਆਂ ਜਿਹੜੀਆਂ ਲਾ ਕੇ ਤੇ ਗੁਰੂ ਜੀ ਨਾਲ ਪਹਿਲਾਂ ਜੰਗਾਂ ਕੀਤੀਆਂ, ਤੇ ਆਪਣੀ ਵਾਹ ਪੇਸ਼ ਨਾ ਗਈ। ਜਾ ਕੇ ਔਰੰਗਜ਼ੇਬ ਨੂੰ ਦੱਸਿਆ ਇਹਨਾਂ ਨੇ ਵੀ ਅਸੀਂ ਬੜੇ ਔਖੇ ਹਾਂ। ਔਰੰਗਜ਼ੇਬ ਨੇ ਸੁਣ ਕੇ ਤੇ ਕਹਿੰਦੇ ਇਸ ਤਰ੍ਹਾਂ ਵੈਰ ਵਧਿਆ ਗੁਰੂ ਜੀ ਦਾ ਨਾਲ,
ਚੁਗਲੀ ਖਾਈ ਪਹਾੜੀਆਂ
ਕੀ ਕੀਤਾ ਵੀ ਇਹ ਜਿਹੜੇ ਪਹਾੜੀ ਰਾਜੇ ਸਨ, ਪਹਿਲਾਂ ਤੇ ਇਹਨਾਂ ਬੜੀਆਂ ਜੰਗਾਂ ਕੀਤੀਆਂ ਗੁਰੂ ਜੀ ਨਾਲ, ਪੰਘਾਣੀ ਦੀ ਜੰਗ, ਹੋਰ ਪਾਸੇ ਅਨੰਦਪੁਰ ਸਾਹਿਬ ਵੱਲ ਕਿੰਨੀ ਵਾਰ ਇਹਨਾਂ ਚੜ੍ਹਾਈ ਕੀਤੀ ਹੈ, ਤੇ ਜਦੋਂ ਜੰਗ ਕੀਤੀ ਆਪਣੀ ਵਾਹ ਪੇਸ਼ ਨਾ ਗਈ ਇਹਨਾਂ ਦੀ, ਤੇ ਇਹਨਾਂ ਕੀ ਕੀਤਾ ਵੀ ਜਾ ਕੇ ਜੁਗਲੀ ਕੀਤੀ ਜਾ ਕੇ ਔਰੰਗਜ਼ੇਬ ਨੂੰ। ਕਹਿਣ ਲੱਗੇ ਔਰੰਗਜ਼ੇਬ ਜੀ, ਤੁਸੀਂ ਇੱਥੇ ਬੈਠੇ ਹੋ ਜਿਹਨਾਂ ਦੇ ਪਿਤਾ ਨੂੰ ਤੁਸੀਂ ਇੱਥੇ ਦਿੱਲੀ ਚਾਂਦਨੀ ਚੌਕ ਜਿਹਨਾਂ ਦਾ ਸੀਸ ਕੱਟਿਆ ਹੈ ਨਾ, ਉਹਨਾਂ ਦੇ ਅੱਗੇ ਸਪੁੱਤਰ ਹੋਏ ਹਨ ਗੋਬਿੰਦ ਸਿੰਘ ਜੀ, ਉਹ ਬੜੀ ਸੰਗਤਾਂ ਨੂੰ ਮੱਥੇ ਟਿਕਾ ਰਹੇ ਹਨ ਤੇ ਬੜੀ ਸੰਗਤ ਵੱਧ ਚੜ ਕੇ ਆ ਰਹੀ ਹੈ, ਪਤਾ ਨਹੀਂ ਉਹ ਕੀ ਸ਼ਿਕਾਇਤ ਜਾ ਰਹੇ ਹਨ ਤੇ ਆਪਣੀ ਫੌਜ ਤਿਆਰ ਕਰੀ ਜਾਂਦੇ ਹਨ। ਮੈਨੂੰ ਸਾਨੂੰ ਪੂਰਾ ਲੱਗਦਾ ਹੈ ਕਿ ਉਹਨਾਂ ਨੇ ਲਾਹੌਰ ਵੀ ਮਾਰ ਲੈਣਾ ਹੈ, ਦਿੱਲੀ ਵੀ ਮਾਰ ਲੈਣੀ ਹੈ, ਫਤਿਹ ਕਰ ਲੈਣੀ ਹੈ, ਹੱਲਾ ਹੁਣ ਸਿੱਧੀ ਬੋਲ ਦੇਣਾ ਹੈ। ਉਹ ਆਪਣੀ ਜਿਹੜੀਆਂ ਫੌਜਾਂ ਉਹ ਇਕੱਠੀਆਂ ਕਰ ਰਹੇ ਹਨ। ਔਰੰਗਜ਼ੇਬ ਨੂੰ ਜਿਹੜੀ ਲੜਾਈ ਕਰਦੀ ਹੈ ਨਾ ਖਿੱਚ ਪਈ, ਉਹ ਅੱਗ ਮੱਚ ਗਈ, ਮਾਨੋ ਅੱਗ ਹੀ ਫੈਲ ਗਈ। ਕੈਪਟਨ ਮਰੀ ਗੁਰੂ ਜੀ ਨੇ ਫਿਰ ਖਾਲਸਾ ਪੰਥ ਜਿਹੜਾ ਗੁਰੂ ਪੰਥ ਹੈ ਉਹਨੂੰ ਫਿਰ ਰਚਨਾ ਕੀਤਾ ਵੀ ਇਹਨੂੰ ਤਿਆਰ ਕਰੀਏ।
ਪੁੱਤਰ ਚਾਰੇ ਦਏ ਅਖਾਈ,
ਸੱਚੇ ਪਾਤਸ਼ਾਹ ਨੇ ਕੌਤਕ ਕੀ ਵਰਤਾਇਆ ਖਾਲਸਾ ਪੰਥ ਰਚਨ ਵਾਸਤੇ। ਪਹਿਲਾਂ ਆਪਣੇ ਦੋ ਸਪੁੱਤਰ ਕੀਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ, ਦੋ ਪੁੱਤਰ ਸਰਹੰਦ ਵਿੱਚ ਜਿਹੜੇ ਦੁੱਧ ਪੀਂਦੇ ਸਨ, ਭਾਵ ਛੋਟੇ ਛੋਟੇ ਸਨ, ਸ਼ੀਰਖੋਰ ਬੱਚੇ, ਉਹਨਾਂ ਨੂੰ ਸ਼ਹੀਦ ਕਰਾਇਆ। ਇਸ ਤਰ੍ਹਾਂ ਗੁਰੂ ਜੀ ਨੇ ਚਾਰ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਚਾਰ ਜਿਹੜੇ ਆਪਣੇ ਸਾਹਿਬਜ਼ਾਦੇ ਉਹਨਾਂ ਨੂੰ ਸ਼ਹੀਦ ਕਰਵਾਇਆ।
ਪੰਥ ਖਾਤਰ ਨਿਜ ਅੰਤ ਗਵਾਈ,
ਆਪਣੇ ਪੰਥ ਵਾਸਤੇ ਤੇ ਆਪਣੇ ਜਿਹੜੇ ਹੈ ਨਾ ਕਿ ਪੰਥ ਸਾਜਣਾ ਖਾਲਸਾ ਪੰਥ, ਆਪਣੀ ਵੰਸ ਤਿਆਰ ਕਰਨੀ ਹੈ ਨਵੀਂ, ਉਹਦੇ ਵਾਸਤੇ ਆਪਣੀ ਜਿਹੜੀ ਅੰਸ ਹੈ ਨਾ ਉਹ ਤਿਆਗ ਦਿੱਤੀ।
ਤਬ ਮਾਲੀ ਹਮ ਪੁੱਛਿਓ,
ਇਸ ਤਰ੍ਹਾਂ ਕਹਿੰਦੇ ਤਦੋਂ ਹੈ ਜਿਹੜਾ ਮਾਲੀ ਹੈ ਕੈਪਟਨ ਮਰੀ, ਇਹਨੇ ਸਾਨੂੰ ਇਸ ਤਰ੍ਹਾਂ ਪੁੱਛਿਆ ਕਿਆ ਸਾਨੂੰ
ਕਿਨ ਬੰਸ ਅੰਸ ਰੱਖੇ ਨਾ ਦੋਏ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਾਹੀਦਾ ਸੀ ਨਾ ਕਿ ਅੰਸ ਵੀ ਅੰਸ ਬੰਸ ਵੀ ਰੱਖ ਲੈਂਦੇ, ਭਾਵ ਕਿ ਆਪਣੇ ਅੰਸ ਪੁੱਤਰ ਵੀ ਰੱਖਦੇ, ਆਪਣਾ ਪੰਥ ਵੀ ਬਣਾਉਂਦੇ, ਇਹ ਦੋਵੇਂ ਚੀਜ਼ਾਂ ਕਿਉਂ ਨਹੀਂ ਰੱਖੀਆਂ? ਕੀ ਗੱਲ, ਕੀ ਕਾਰਨ? ਭਾਈ ਰਤਨ ਸਿੰਘ ਭੰਗੂ ਜੀ ਮੈਨੂੰ ਦੱਸੋ।
ਅੰਸ ਹੋਏ ਫਿਰ ਬੰਸ ਪਰੇ,
ਉਸ ਵਕਤ ਕਹਿੰਦੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉੱਤਰ ਦਿੱਤਾ ਉਹਨੂੰ ਕਿ ਜੇ ਹੋਏ ਨਾ ਅੰਸ ਤੇ ਕੈਪਟਨ ਮਰੀ, ਫਿਰ ਜਿਹੜੀ ਬੰਸ ਹੈ ਜਿਹੜਾ ਪਰਾਏ ਹਨ ਜਿਹੜਾ ਪੰਥ ਚਲਾਇਆ ਹੋਵੇ, ਫਿਰ ਉਹਨਾਂ ਦੇ ਉੱਪਰ ਪੁੱਤਰਾਂ ਦਾ ਬਲੀਦਾਨ ਦੇ ਕੇ ਇਹ ਖਾਲਸੇ ਪੰਥ ਨੂੰ ਆਪਣਾ ਪੁੱਤਰ ਬਣਾਉਣਾ ਸੀ। ਗੁਰੂ ਜੀ ਨੇ ਪ੍ਰੇਮ ਵਧਾਉਣਾ ਸੀ ਪੰਥ ਨਾਲ, ਜਿਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਆਪਣੀ ਅੰਸ ਤਿਆਗ ਦਿੱਤੀ ਤੇ ਆਪਣੀ ਵੰਸ ਆਪਣਾ ਪੰਥ ਰੱਖ ਲਿਆ। ਭਾਈ ਰਤਨ ਸਿੰਘ ਭੰਗੂ ਜੀ ਦੱਸ ਰਹੇ ਕੈਪਟਨ ਮਰੀ ਨੂੰ ਕਿ ਦੱਤਾ ਤ੍ਰੈ ਹੋਇਆ ਹੈ, ਇੱਕ ਉਹ ਬੜਾ ਵੈਰਾਗੀ ਤਿਆਗੀ ਹੋਇਆ ਹੈ, ਉਹਨੇ ਵੇਲੋ ਆਪਣਾ ਪੰਥ ਹੀ ਬਣਾਇਆ ਹੈ, ਆਪਣਾ ਪੰਥ ਚਲਾਇਆ ਹੈ। ਇਸੇ ਤਰ੍ਹਾਂ ਗੋਰਖਨਾਥ ਜਿਹੜਾ ਹੈ ਉਹਨੇ ਵੀ ਜੋਗੀਆਂ ਦਾ ਪੰਥ ਹੀ ਚਲਾਇਆ, ਕੋਈ ਆਪਣੀ ਅੰਸ਼ ਨਹੀਂ ਚਲਾਈ, ਪਾਵਨ ਨੇ ਵਿਆਹ ਸ਼ਾਦੀ ਕਰਕੇ ਆਪਣੇ ਪੁੱਤਰ ਨਹੀਂ ਪੈਦਾ ਕੀਤੇ।
ਪੰਥ ਰੱਖਾ ਹੁਣ ਰੱਖੀ ਨਾ ਬਿੰਦ,
ਉਹਨਾਂ ਨੇ ਵੀ ਕਹਿੰਦੇ ਵੇਖ ਲੋ ਪੰਥ ਹੀ ਆਪਣਾ ਬਣਾਇਆ ਹੈ, ਭਾਵ ਆਪਣਾ ਉਹਨੇ ਜਿਹੜਾ ਹੈ ਪੰਥ ਚਲਾਇਆ, ਸੰਪਰਦਾ ਜਲਾਈ, ਪਰ ਕੋਈ ਵਿਆਹ ਸ਼ਾਦੀ ਕਰਕੇ ਆਪਣੇ ਪੁੱਤਰ ਨਹੀਂ ਪੈਦਾ ਕੀਤੇ। ਗੋਰਖਨਾਥ ਨੇ ਨਾ ਦੱਤਾ ਤ੍ਰੈ ਨੇ, ਇਹ ਵਿਰਾਗੀ ਤਿਆਗੀ ਹੋਏ ਹਨ। ਇਸੇ ਤਰ੍ਹਾਂ ਗੁਰੂ ਜੀ ਨੇ ਕੌਤਕ ਕੀਤਾ ਹੈ,
ਮੁਹੰਮਦ ਨੇ ਵੀ ਅੰਸ ਗਵਾਈ,
ਜੇ ਨਾ ਤੁਰਕਾਂ ਦੇ ਹੋਇਆ ਨਾ ਮੁਹੰਮਦ ਸਾਹਿਬ, ਉਹਨਾਂ ਨੇ ਵੀ ਆਪਣੀ ਅੰਸ ਗਵਾਈ ਸੀ, ਆਪਣੇ ਦੋਵੇਂ ਪੁੱਤਰ ਜ਼ਬਹ ਕਰਵਾ ਦਿੱਤੇ, ਸ਼ਹੀਦ ਕਰਵਾ ਦਿੱਤੇ, ਇੱਕ ਆਪਣਾ ਪੰਥ ਚਲਾਉਣ ਦੇ ਵਾਸਤੇ।
ਉੱਤਮ ਬੰਸ ਉਨ ਰੱਖਿਓ ਵਧਾਈ,
ਉਹਨੇ ਵੀ ਉੱਤਮ ਬੰਸ ਹੈ ਨਾ ਭਾਵ ਕੇ ਪੰਥ ਚਲਾਉਣਾ, ਉਹਨੇ ਉਹਨੂੰ ਵਧਾਇਆ, ਪਰ ਆਪਣੀ ਅੰਸ ਨਹੀਂ ਵਧਾਈ। ਅਸੀਂ ਲੋਕ ਕੀ ਕਰਦੇ ਹਾਂ, ਅਸੀਂ ਆਪਣੀ ਅੰਸ ਦੀ ਵਧਾਉਣ ਦੀ ਲੱਗੇ ਰਹਿੰਦੀ ਹੈ, ਫਲਾਣਾ ਦੀ ਪੁੱਤ ਵਿਆਹ ਜਾਵੇ ਅੱਗੇ ਤੋਰ ਤੁਰ ਪੂ ਕਿ ਅੰਸ ਵਾਜੇ ਵੀ ਮੇਰਾ ਨਾਮ ਰਵੇ, ਪਰ ਜਿਨ੍ਹਾਂ ਨੇ ਧਰਮ ਦੀ ਖਾਤਰ ਰਹਿਣਾ ਹੈ ਉਹਨਾਂ ਨੇ ਅੰਸ ਨਹੀਂ ਬਣਾਉਂਦੇ, ਉਹ ਤੇ ਆਪਣਾ ਸਰੀਰ ਗੁਰੂ ਦੇ ਲੇਖੇ ਲਾ ਕੇ ਤਿਆਗ ਕੇ ਸਭ ਕੁਝ ਜਾਂਦੇ ਹਨ। ਤੇ ਇਸ ਤਰ੍ਹਾਂ ਕਹਿੰਦੇ ਇਹ ਗੋਰਖਨਾਥ ਹੋਇਆ ਹੈ, ਦੱਤਾਤ੍ਰੈ ਹੋਇਆ ਹੈ, ਤੇ ਉਹਨਾਂ ਨੇ ਕਹਿੰਦੇ ਵੇਖ ਲੋ ਕਿ ਆਪਣਾ ਪੰਥ ਹੀ ਚਲਾਇਆ, ਭਾਵ ਅੱਗੇ ਤੋਂ ਅੱਗੇ ਆਪਣੀ ਤੋਰ ਚਲਾਈ ਆਪਣੇ ਪ੍ਰਚਾਰ ਵਾਸਤੇ, ਕੋਈ ਆਪਣੀ ਅੰਸ ਨਹੀਂ ਰੱਖੀ।
ਮਰੀ ਕਹੀ ਕਿਨ ਤੁਰਕ ਦੇਹੋ ਦੋਸ,
ਸੁਣ ਕੇ ਕਹਿਣ ਲੱਗਾ ਭਾਈ ਰਤਨ ਸਿੰਘ ਭੰਗੂ ਜੀ ਨੂੰ, ਕਹਿੰਦਾ ਠੀਕ ਹੈ ਜੇ ਗੁਰੂ ਜੀ ਨੇ ਅੰਸ ਰੱਖਣੀ ਨਹੀਂ ਸੀ, ਅਵੇ ਤੁਸੀਂ ਕਦੇ ਦੋਸ਼ ਦਿੰਦੇ ਹੋ ਕਿ ਸਾਡੇ ਉੱਤੇ ਬੜਾ ਜ਼ੁਲਮ ਕੀਤਾ ਹੈ, ਤੁਰਕਾਂ ਨੇ ਮੁਸਲਮਾਨਾਂ ਨੇ ਬੜੇ ਅਤਿਆਚਾਰ ਕੀਤੇ ਹਨ, ਫਿਰ ਕਿਉਂ ਦੋਸ਼ ਮੜਦੇ ਹੋ? ਗੁਰੂ ਜੀ ਨੇ ਤੇ ਆਪਣੀ ਅੰਸ ਰੱਖਣੀ ਨਹੀਂ ਚਾਹੁੰਦੇ ਸਨ, ਫਿਰ ਤੁਹਾਨੂੰ ਚਾਹੀਦਾ ਨਹੀਂ ਕਿ ਤੁਰਕਾਂ ਦੇ ਉੱਤੇ ਦੋਸ਼ ਲਾਓ।
ਸਤਿਗੁਰ ਹੋਸ
ਕਹਿੰਦੇ ਇਸ ਤਰ੍ਹਾਂ ਜਦੋਂ ਸਤਿਗੁਰ ਜੀ ਨੇ ਵਿਚਾਰ ਹੀ ਕੀਤੀ ਸੀ ਵੀ ਅਸੀਂ ਅੰਸਰੀ ਰੱਖਣੀ ਫਿਰ ਕਿਉਂ ਦੋਸ਼ ਮੜਦੇ ਹੋ ਤੁਰਕਾਂ ਦੇ ਮੁਸਲਮਾਨਾਂ ਦੇ
ਸੋਹਣ ਮਾਲੀ ਉੱਤਰ ਦਿਓ
ਰੱਖਿਆ ਹੈ ਬਸ ਉਹਨਾਂ ਜਿਹੜੀ ਪੰਥ ਹੈ ਨਾ ਉਹਨੂੰ ਬਣਾਇਆ ਆਪਣਾ ਤੇ ਦੇ ਸਿੱਖਾਂ ਨੂੰ ਕਹਿੰਦੇ ਵੇਖ ਲੋ ਸਤਿਗੁਰ ਜੀ ਨੇ ਜਿਹੜਾ ਰਾਜ ਬਾਗ ਬਖਸ਼ ਦਿੱਤਾ
ਅਧਿਕ ਭਈ ਹੋ ਰੀਤ
ਇਹ ਗੁਰੂ ਜੀ ਦੀ ਵੱਡੀ ਮਹਾਨ ਰੀਤ ਪਹਿਲੇ ਯੁੱਗਾਂ ਨਾਲੋਂ ਮਹਾਨ ਹੋਈ ਹੈ ਕਿ ਸਿੱਖਾਂ ਨੂੰ ਪਾਤਸ਼ਾਹੀ ਦਿੱਤੀ ਹੈ ਨਾ ਕਿ ਆਪਣੇ ਪੁੱਤਰਾਂ ਧੀਆਂ ਨੂੰ
ਆਪਣੇ ਅੰਸ ਹੈ ਹੋਤ ਢਿੱਗ
ਕਿਉਂਕਿ ਇਹ ਭਾਈ ਸਾਹਿਬ ਜੀ ਕਹਿੰਦੇ ਹਨ ਇਹ ਕੈਪਟਨ ਮਰੀ ਮੇਰੀ ਗੱਲ ਸੁਣੋ ਜੇ ਹੋਵੇ ਨਾ ਆਪਣੇ ਅੰਸ ਜੇ ਆਪਣੇ ਧੀਆਂ ਪੁੱਤਰ ਹੋਣ ਕੋਲ
ਪਰ ਅੰਸ ਹੈ ਵੱਡ ਨਾ ਹੇਤ
ਕਦੀ ਕੋਈ ਜਿਹਦੇ ਆਪਣੇ ਘਰ ਧੀਆਂ ਪੁੱਤਰ ਹੋਣ ਉਹ ਦੂਜੇ ਧੀ ਪੁੱਤਰ ਨੂੰ ਪਿਆਰ ਨਹੀਂ ਕਰਦਾ ਹੈ ਉਹ ਮਨ ਜੀ ਥਾਂ ਬਣੀ ਰਹਿੰਦੀ ਹੈ ਇਸੇ ਤਰ੍ਹਾਂ ਕਹਿੰਦੇ ਗੁਰੂ ਜੀ ਨੇ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਵਾਰ ਕੇ ਤੇ ਸਿੱਖਾਂ ਨੂੰ ਆਪਣੇ ਪੁੱਤਰ ਬਣਾਇਆ ਇਹ ਪੁੱਤਰਨ ਕੇ ਸੀਸ ਪਰ ਵਾਰ ਕੇ ਸੁਤ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਲਾਖ ਹਜ਼ਾਰ ਸਿੱਖਾਂ ਵਾਲੇ ਵੇਖ ਕੇ ਸਤਿਗੁਰੂ ਜੀ ਨੇ ਖੁਸ਼ੀ ਮਨਾਈ ਆਪਣੇ ਪੁੱਤਰ ਵਾਰ ਦਿੱਤੇ ਇਸ ਕਰਕੇ ਦੁਨੀਆਂ ਦੀ ਇੱਕ ਗੱਲ ਹੈ ਕਿ ਆਪਣੇ ਜੇ ਹੋਵੇ ਅੰਸ ਦੂਜੀ ਅੰਸ ਦੇ ਨਾਲ ਦੂਜੇ ਪਰਾਇਆ ਦੇ ਨਾਲ ਪ੍ਰੇਮ ਨਹੀਂ ਬਣਦਾ ਵੀ
ਭੂਮ ਪੁੱਤਰ ਜਿਹੇ ਘਾਸ
ਕਿਉਂਕਿ ਧਰਤੀ ਦਾ ਪੁੱਤਰ ਹੈ ਘਾ ਤੇ ਜਿਹੜੀ ਧਰਤੀ ਹੈ ਨਾ ਹਮੇਸ਼ਾ ਘਾ ਨੂੰ ਹੀ ਦੁੱਧ ਪਿਆਉਂਦੀ ਹੈ ਹਮੇਸ਼ਾ ਮਾਂ ਆਪਣੇ ਪੁੱਤਰ ਨੂੰ ਦੁੱਧ ਪਿਲਾਉਂਦੀ ਹੈ ਇਸੇ ਕਰਕੇ ਕਹਿੰਦੇ ਸਤਿਗੁਰੂ ਜੀ ਨੇ ਜਿਹੜਾ ਹੈ ਨਾ ਇਹ ਵੱਖਰੀ ਰੀਤ ਚਲਾਈ ਸਿੱਖਾਂ ਨੂੰ ਪਾਤਸ਼ਾਹ ਦਿੱਤੀ ਤੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਸਮਝ ਨਹੀਂ ਆਈ ਵੀ ਇੰਨਾ ਜੀ ਦਾ ਰਾਜ ਹੋਵੇ, ਚਾਰ ਸਫੇਰੇ ਜੀ ਦਾ ਗੋਲ ਬਾਲਾ ਹੋਵੇ, ਉੱਥੇ ਕਹਿੰਦੇ ਸਿੰਘਾਂ ਦਾ ਵਸਾਰਾ ਕਿੱਥੋਂ ਇੰਨਾ ਵੱਧ ਗਿਆ? ਸਿੰਘ ਕਿਵੇਂ ਬਣ ਗਏ? ਮੈਨੂੰ ਗੱਲ ਦੱਸੋ ਤੁਸੀਂ।
ਰਈਅਤ ਬੋਲੇ ਕਿ ਮੈਂ ਆ ਕੀ ਭਈ,
ਉਹਨਾਂ ਦੀ ਜਿਹੜੀ ਰਈਅਤ ਸੀ ਕਿ ਜਿਹੜੀ ਹੁਣ ਤੁਸੀਂ ਸੀ ਰਈਅਤ, ਕਿਉਂਕਿ ਰੰਗ ਜਿਹਦੇ ਰਾਜ ਵਿੱਚ ਰਹਿੰਦੇ ਸੀ, ਤੇ ਤੁਸੀਂ ਦੱਸੋ ਵੀ ਰਈਅਤ ਜਿਹੜੀ ਹੁੰਦੀ ਹੈ, ਪਰਜਾ ਹੁੰਦੀ ਹੈ, ਲੋਕ ਹੁੰਦੇ ਹਨ ਜਿਸ ਰਾਜ ਦੇ ਕਬਜ਼ੇ ਵਿੱਚ, ਉਹ ਕਿਵੇਂ ਆਕੀ ਹੋ ਸਕਦੇ ਹਨ, ਕਿਵੇਂ ਆਪਣੀ ਮਨ ਮਰਜ਼ੀ ਕਰ ਸਕਦੇ ਹਨ?
ਜਿਹਦੀ ਫੌਜ ਕਹਾਂ ਥੀ ਗਈ,
ਤੁਸੀਂ ਮੈਨੂੰ ਦੱਸੋ ਵੀ ਔਰੰਗਜ਼ੇਬ ਦੀ ਫੌਜ ਉਦੋਂ ਗਈ ਕਿਤੇ ਸੀ ਜਦੋਂ ਤੁਸੀਂ ਆ ਸਿੱਖ ਪੰਥ ਤੁਹਾਡੇ ਗੁਰੂ ਨੇ ਬਣਾਇਆ ਹੋਇਆ ਹੈ?
ਕਹਿ ਉਹਨ ਸਿੰਘ ਨੇ ਖਬਰ ਨਾ ਪਾਈ,
ਕਹਿੰਦੇ ਉਹਨਾਂ ਸਿੰਘਾਂ ਦੀ ਖਬਰ ਹੀ ਨਹੀਂ ਪਾਈ ਵੀ ਸਿੰਘ ਤਿਆਰ ਹੋ ਰਹੇ ਹਨ ਤੇ ਇਹਨਾਂ ਨੇ ਜੰਗ ਜੋਤਰੀ ਕਰਨਾ ਹੈ ਆਉਣ ਵਾਲੇ ਸਮੇਂ ਚ, ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਨੂੰ ਇਸ ਗੱਲ ਦਾ।
ਕਹਿ ਦੁਰਗਣ ਗੁਰੂਨ ਬੈਰ ਨ ਖਾਈ,
ਤੇ ਉਸ ਵਕਤ ਭਾਈ ਰਤਨ ਸਿੰਘ ਭੰਗੂ ਜੀ ਮੈਨੂੰ ਦੱਸੋ ਕਿ ਜਾਂ ਉਸ ਵੇਲੇ ਗੁਰੂ ਜੀ ਦਾ ਤੇ ਜਿਹੜਾ ਪਾਤਸ਼ਾਹਾਂ ਦਾ ਕੋਈ ਜਿਹੜਾ ਹੈ ਉਹ ਅਣਬਣ ਨਹੀਂ ਸੀ, ਭਾਵ ਕੇ ਮੇਲ ਸੀ, ਤੇ ਉਸ ਵਕਤ ਕੀ ਦੁਸ਼ਮਣੀ ਕੋਈ ਮੁੱਕ ਗਈ ਸੀ?
ਕਹਿ ਤੁਰਕਣ ਸਿੰਘਣ ਹੋ ਗਈ ਮੀਜਾ,
ਤੇ ਜਾਂ ਫਿਰ ਤੁਰਕਾਂ ਦੀ ਤੇ ਸਿੰਘਾਂ ਦੀ ਜਿਹੜੀ ਸਲਾਹ ਹੋ ਗਈ ਸੀ, ਇਹ ਸਾਰੀ ਗੱਲ ਮੈਨੂੰ ਦੱਸੋ।
ਕਹਿ ਉਹਨ ਜਾਣਿਓ ਪੰਥ ਦਾ ਤੀਜਾ,
ਤੇ ਜਾਂ ਉਹਨਾਂ ਨੇ ਕਿਤੇ ਪੰਥ ਹੀ ਨਹੀਂ ਜਾਣਿਆ, ਇਹ ਤੀਜਾ ਪੰਥ ਬਣ ਰਿਹਾ ਹੈ ਕਿ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਲੱਗਾ। ਇਹ ਸਵਾਲ ਤੇ ਸਵਾਲ ਜਿਹੜਾ ਹੈ ਅੰਗਰੇਜ਼, ਕਿਉਂਕਿ ਦਿਮਾਗ ਬਹੁਤ ਇਹਨਾਂ ਦਾ ਹੁੰਦਾ ਹੈ, ਇਹ ਭਾਈ ਰਤਨ ਸਿੰਘ ਭੰਗੂ ਜੀ ਨੂੰ ਸਵਾਲ ਤੇ ਸਵਾਲ ਕਰੀ ਗਿਆ ਵੀ ਸਿੰਘਾਂ ਦੀ ਤੇ ਬਾਦਸ਼ਾਹਾਂ ਦੀ ਕੀ ਆਪਸ ਵਿੱਚ ਬਣ ਗਈ ਸੀ, ਕਿ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਹੈ, ਕਿ ਜਾਂ ਤੀਜਾ ਪੰਥ ਰਜ ਰਹੇ ਸੀ ਤੇ ਉਹਨਾਂ ਨੂੰ ਇਸ ਗੱਲ ਦੀ ਖਬਰ ਹੀ ਨਹੀਂ ਹੋਈ। ਇਹ ਗੱਲ ਕੀ ਹੈ? ਇਹ ਪੰਥ ਦੀ ਇੱਥੇ ਗੱਲ ਆਈ ਹੈ ਸਾਧ ਸੰਗਤ ਜੀ, ਪੰਥ ਦਾ ਅੰਤ ਹੁੰਦਾ ਹੈ, ਇੱਥੇ ਕੌਮ ਦੀ ਗੱਲ ਨਹੀਂ ਆਈ ਹੈ। ਸਾਰੇ ਗ੍ਰੰਥ ਵਿੱਚ ਪੰਥ ਦੀ ਗੱਲ ਹੀ ਆਉਣੀ ਹੈ, ਕੌਮ ਦੀ ਗੱਲ ਨਹੀਂ ਕੋਈ ਆਉਣੀ ਹੈ। ਪੰਥ ਦਾ ਅਰਥ ਹੈ ਜਿਹਦੇ, ਕਿਉਂਕਿ ਖਾਲਸਾ ਜਿਹੜਾ ਪੰਥ ਹੈ ਉਹ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਸਾਰੀਆਂ ਕੌਮਾਂ, ਭਾਵ ਕਿ ਜਿੰਨੇ ਕੋਈ ਊਚ ਨੀਚ ਜਾਤਾਂ ਵਾਲੇ ਹਨ ਉਹ ਸਾਰੇ ਜਿਸ ਵਿੱਚ ਆ ਕੇ ਮਿਲੇ ਹੋਏ ਹਨ, ਭਾਵ ਕਿ ਸਭ ਜਿੰਨੇ ਅੰਮ੍ਰਿਤ ਛਕ ਲਿਆ ਉਹਦੀ ਕੋਈ ਜਾਤ ਪਾਤ ਨਹੀਂ। ਇਸ ਕਰਕੇ ਪੰਥ ਉਹਨੂੰ ਕਹਿੰਦਾ ਹੈ ਖਾਲਸਾ ਪੰਥ, ਜਿਹਦੇ ਵਿੱਚ ਸਾਰੇ ਆ ਕੇ ਰਲ ਜਾਣ। ਐਸਾ ਖਾਲਸਾ ਪੰਥ ਜਿਹੜਾ ਤੀਜਾ ਸਾਰਿਆ ਕਿ ਰਤਨ ਸਿੰਘ ਭੰਗੂ ਜੀ ਕੀ ਉਹਨਾਂ ਤੁਰਕਾਂ ਨੂੰ ਉਸ ਵਕਤ ਪਤਾ ਨਹੀਂ ਲੱਗਾ ਕਿ ਤੀਜਾ ਪੰਥ ਜਿਹੜਾ ਇਹ ਰਚ ਰਹੇ ਹਨ?
ਕਹਿ ਉਹਨ ਮੈਂ ਨਾ ਠੋਕਉ ਸਿਆਨੋ,
ਤੇ ਜਾਂ ਫਿਰ ਉਹ ਸਾਰਾ ਲਾਣਾ ਪਾਗਲਾਂ ਦਾ ਇਕੱਠਾ ਹੋਇਆ ਕਿ ਕਿਸੇ ਨੂੰ ਸਮਝ ਸੂਝ ਨਹੀਂ ਵੀ ਬਣ ਕੀ ਰਿਹਾ ਹੈ ਕਿ ਉਹਨਾਂ ਵਿੱਚ ਕੋਈ ਸਿਆਣਾ ਨਹੀਂ ਸੀ। ਤਿਆਰੀ ਹੋ ਰਹੀ ਹੈ, ਨਵੀਂ ਕੌਮ ਸਿੱਖ ਤਿਆਰ ਹੋ ਰਹੇ ਹਨ, ਪੰਥ ਤਿਆਰ ਹੋ ਰਿਹਾ ਹੈ, ਕਿ ਉਹਨਾਂ ਨੂੰ ਪਛਾਣ ਨਹੀਂ ਆਈ ਸਿੰਘਾਂ ਦੀ? ਇਹ ਤੁਸੀਂ ਸਾਰੇ ਮੈਨੂੰ ਗੱਲ ਦੱਸੋ। ਸਿੱਖਾਂ ਨੇ ਇਸ ਤਰ੍ਹਾਂ ਕੀਤਾ ਹੈ ਕਿ ਵੀ ਪਾਤਸ਼ਾਹੀ ਸਾਡੇ ਲੈਣੀ ਨਹੀਂ, ਕੋਈ ਦਾਵਾ ਨਹੀਂ ਕੋਈ ਚੱਕਿਆ ਵੀ ਅਸੀਂ ਕਿਹੜੀ ਪਾਤਸ਼ਾਹੀ ਕਰਨੀ ਹੈ, ਕਿਹੜਾ ਰਾਜ ਕਰਨਾ ਹੈ, ਜਾਂ ਫਿਰ ਸਿੰਘ ਹੀ ਜਿਹੜੇ ਗੁਪਤ ਹੋ ਕੇ ਰਹੇ ਹਨ? ਜਾਂ ਫਿਰ ਤੁਹਾਡੇ ਗੁਰੂ ਨੇ ਤੇ ਜਿਹੜਾ ਹੈ ਇਹਦੇ ਅੰਦਰਲੇ ਖਾਤੇ ਪਹਾੜ ਦੇ ਵਿੱਚ ਰਹਿ ਕਰਕੇ ਲੁਕਾ ਛੁਪੀ ਵਿੱਚ ਹੀ ਜਿਹੜਾ ਹੈ ਇਹ ਪੰਥ ਖਾਲਸਾ ਰਾਜ ਦਿੱਤਾ ਹੈ? ਇਹ ਗੱਲ ਕੀ ਹੈ ਸਾਰੀ? ਜਪਦੇ ਆ ਨਹੀਂ ਉਹ ਚੱਕੀ ਹੋਵੇ ਤਾਂ ਵੀ ਉਹਦੇ ਹੱਥ ਰੱਖੀ ਉਹ ਚੁਭਦੀ ਹੈ ਖੁੱਭ ਜਾਂਦੀ ਹੈ ਇਸੇ ਤਰ੍ਹਾਂ ਕਹਿੰਦੇ ਤਿੱਖੀਆਂ ਸੂਲਾਂ ਤੇ ਦੱਬਾ ਦੱਬ ਦੇ ਬਾਗ ਇਹ ਖਾਲਸਾ ਪੰਥ ਪਹਿਲੇ ਦਿਨ ਤੋਂ ਹੀ ਪ੍ਰਗਟ ਹੈ ਇਹ ਖਾਲਸਾ ਪੰਥ ਤੇਜ ਤਰਾਰੇ ਹੈ
ਚੌਪਈ ਸਿੰਘਣ ਪੰਥ ਕਬ ਲੁਕ ਛਿਪ ਹੋਇਓ
ਵੀ ਦੱਸੋ ਉਹ ਜਿਹੜੇ ਸ਼ੇਰ ਹੁੰਦੇ ਆ ਕਦੀ ਲੁਕੇ ਦਿਖੇ ਹਨ ਅੱਜ ਕੱਲ ਅੱਜ ਤੱਕ ਕਈ ਸ਼ੇਰ ਕਹਿੰਦੇ ਲੁਕੇ ਹੈ ਤੇ ਇਹ ਖਾਲਸਾ ਕੀ ਹੈ ਸਿੰਘ ਸਿੰਘ ਨਾਮ ਹੈ ਰਾਜੇ ਦਾ ਰਾਜਾ ਨਾਮ ਹੈ ਸ਼ੇਰ ਦਾ ਤੇ ਸਿੰਘ ਸ਼ੇਰ ਹੈ ਤੇ ਸ਼ੇਰ ਜੰਗਲ ਦੇ ਵਿੱਚ ਭਾਵੇਂ ਕਿੰਨੇ ਜਾਨਵਰ ਹੋਣ ਕਦੀ ਸ਼ੇਰ ਕਦੀ ਲੋਕੇ ਹੀ ਬੈਠਾ ਹੈ ਮਰਜ਼ੀ ਦਾ ਮਾਲਕ ਹੈ ਮੌਜ ਦਾ ਮਾਲਕ ਹੈ ਜਦੋਂ ਜੀ ਕਰਦਾ ਜਿੱਧਰ ਮਰਜ਼ੀ ਚੜ ਆਉਂਦਾ ਹੈ ਇਸੇ ਤਰ੍ਹਾਂ ਸਿੰਘ ਜਿਹੜੇ ਹਨ ਇਹਦੇ ਸ਼ੇਰ ਹਨ ਕਦੀ ਜਿਹੜੇ ਸਿੰਘ ਨਾ ਸ਼ੇਰ ਕਦੀ ਲੁਕਦੇ ਨਾ ਸਿੰਘ ਕਦੀ ਲੁਕਦੇ ਹੈ ਇਹ ਫਿਰ ਖਾਲਸਾ ਪੰਥ ਕਿੱਥੋਂ ਲੁਕ ਸਕਦਾ ਹੈ
ਸਿੰਘਣ ਪੰਥ ਕਬ ਲੁਕੇ ਲੁਕੋਇਓ
ਇਹ ਸਿੰਘਾਂ ਦਾ ਪੰਥ ਇਹ ਐਸੇ ਹਨ ਗੁਰੂ ਦੇ ਸਿੱਖ ਮਾਨ ਦੱਸੋ ਕਿੱਥੋਂ ਲੁਕਿਆ ਲੁਕੋਏ ਹਨ ਲੁਕਦੇ ਹਨ ਇਹ ਕਿਉਂਕਿ ਇਹਨਾਂ ਦਾ ਤਾਂ ਪਹਿਰਾਵਾ ਹੀ ਐਸਾ ਹੈ ਸਿਰ ਦੇ ਉੱਤੇ ਦਸਤਾਰੇ ਸਜਾਏ ਹਨ ਮੁੱਖ ਤੇ ਦਾੜਾ ਹੈ ਬਾਣਾ ਵੱਖਰਾ ਹੈ ਸਾਰੀ ਦੁਨੀਆ ਨਾਲੋਂ ਤੇ ਉਸ ਉੱਤੇ ਜਿਹੜੇ ਸ਼ਸਤਰ ਸਜਾਏ ਹੋਏ ਹਨ ਹੱਥਾਂ ਵਿੱਚ ਸ਼ਸਤਰ ਹਨ ਤੇ ਇਹਨਾਂ ਦੀ ਤੇ ਪਛਾਣ ਹੀ ਵੱਖਰੀ ਹੈ ਸਾਰੀ ਦੁਨੀਆ ਨੂੰ ਇਹਨਾਂ ਦਾ ਪਹਿਰਾਵਾ ਵੱਖਰਾ ਹੈ ਰਹਿਣ ਸਹਿਣ ਵੱਖਰਾ ਹੈ ਤੇ ਜਿਹਨਾਂ ਦਾ ਵੱਖਰਾ ਹੈ ਸਭ ਕੁਝ ਉਹ ਕਿਵੇਂ ਲੁਕਾਇਆ ਲੁਕ ਸਕਦੇ ਹਨ ਕੈਪਟਨ ਮਰੀ
ਸਿੰਘਣ ਪੰਥ ਜੁਦ ਕੋ ਭਇਓ
ਇਹ ਸਿੰਘਾਂ ਦਾ ਜਿਹੜਾ ਪੰਥ ਹੈ ਨਾ ਇਹ ਖਾਣ ਪੀਣ ਨੱਚਣ ਟੱਪਣ ਗਾਉਣ ਨੂੰ ਨਹੀਂ ਹੋਇਆ ਇਹ ਸਿੰਘਾਂ ਦਾ ਪੰਥ ਜਿਹੜਾ ਹੈ ਇਹ ਤੇ ਹੋਏ ਜੰਗ ਯੁੱਧ ਕਰਨ ਵਾਸਤੇ ਹੈ ਕਿ ਜਿਹੜੇ ਗਰੀਬਾਂ ਤੇ ਜ਼ੁਲਮ ਕਰਦੇ ਹਨ ਉਹਨਾਂ ਦਾ ਮੂੰਹ ਭੰਨਣ ਲਈ ਇਹ ਸਿੰਘਾਂ ਦਾ ਪੰਥ ਹੋਇਆ ਹੈ
ਸਿੰਘਣ ਜਨਮ ਸੰਗ ਸ਼ਸਤਰਨ ਲਇਓ
ਇਹ ਸਿੰਘਾਂ ਦਾ ਜਿਹੜਾ ਜਨਮ ਹੈ ਉਹ ਇਸ ਤਰ੍ਹਾਂ ਦਾ ਹੋਇਆ ਸ਼ਸਤਰਾਂ ਵਿੱਚੋਂ ਹੀ ਹੋਇਆ ਹੈ ਸਿੰਘ ਜਨਮਦੇ ਜਿਹੜੇ ਹੈ ਸ਼ਸਤਰਾਂ ਵਿੱਚੋਂ ਕਿਉਂਕਿ ਪਹਿਲਾਂ ਜਦੋਂ ਮਾਰ ਦੀ ਪੇਟ ਮਾਰਾਂ ਦੇ ਪੇਟ ਵਿੱਚੋਂ ਬੰਦਾ ਜਨਮ ਲੈਂਦਾ ਹੈ ਪਰ ਜਦੋਂ ਖੰਡੇ ਪਾਠ ਦਾ ਅੰਮ੍ਰਿਤ ਛਕ ਲੈਂਦਾ ਹੈ ਗੁਰੂ ਦਾ ਸਿੱਖ ਉੱਧਰ ਹੀ ਮੰਨਦਾ ਹੈ ਉਹਦਾ ਜਨਮ ਉੱਧਰ ਹੀ ਹੁੰਦਾ ਹੈ ਜਦੋਂ ਖੰਡੇ ਪਾਠ ਦਾ ਅੰਮ੍ਰਿਤ ਛਕਦਾ ਨਾ ਸਿੱਖ ਉਦੋਂ ਹੀ ਉਹਦੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਮਾਤਾ ਅਜੀਤ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਮੰਨਦੇ ਹਨ ਉਹਨਾਂ ਚਿਰ ਬੰਦੇ ਦੀ ਦੁਨੀਆ ਵੀ ਮਾਂ ਬਾਪ ਜਦੋਂ ਅੰਮ੍ਰਿਤ ਛਕ ਲਿਆ ਉਦੋਂ ਗੁਰੂ ਦੇ ਮਾਂ ਬਾਪ ਤੇ ਇਸ ਤਰ੍ਹਾਂ ਕਹਿੰਦੇ ਕਿ ਹੁਣ ਜਿਹੜਾ ਸ਼ਸਤਰਾਂ ਵਿੱਚੋਂ ਕਿਵੇਂ ਸਿੰਘ ਪੈਦਾ ਹੋਇਆ ਹੈ ਕਿਉਂਕਿ ਖੰਡਾ ਜਿਹੜਾ ਉਹ ਹਮੇਸ਼ਾ ਧੋਣਾ ਕੱਢਦਾ ਹੈ ਉਹ ਬੰਦੇ ਜੇ ਦੁਸ਼ਮਣ ਦੇ ਆਹੋ ਹੀ ਲਾਉਂਦਾ ਹੈ ਤੇ ਉਹ ਜਿਹੜਾ ਖੰਡਾ ਹੀ ਤੇ ਫੇਰਿਆ ਜਾਂਦਾ ਹੈ ਬਾਟੇ ਵਿੱਚ ਤੇ ਜਿੱਥੋਂ ਸਿੱਖ ਦੀ ਜਿਹੜੀ ਹੈ ਜਨਮ ਹੁੰਦਾ ਹੈ ਕਹਿੰਦੇ ਹਨ ਭਾਈ ਰਤਨ ਸਿੰਘ ਭੰਗੂ ਕਿ ਇਹ ਕੈਪਟਨ ਮਰੀ ਸੁਣ ਮੇਰੀ ਗੱਲ ਜਿਹੜੇ ਸਿੰਘ ਹਨ ਇਹਦੇ ਸ਼ਸਤਰਾਂ ਵਿੱਚੋਂ ਇਹਨਾਂ ਦਾ ਜਨਮ ਹੋਇਆ ਹੈ ਸ਼ਸਤਰਾਂ ਵਿੱਚੋਂ ਹੀ ਪੈਦਾ ਹੋਏ ਹਨ ਇਹ
ਸਿੰਘਣ ਬਹੁਲ ਖੰਡੇ ਕੀ ਦਈ
ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਉਸ ਵਕਤ ਪੰਜ ਸੀਸ ਮੰਗੇ ਸਨ ਪੰਜ ਸੀਸ ਲੈ ਕੇ ਤੇ ਖੰਡੇ ਬਾਟੇ ਦਾ ਤਿਆਰ ਅੰਮ੍ਰਿਤ ਕੀਤਾ ਵਿੱਚ ਪਤਾਸੇ ਪਵਾਏ ਤੇ ਗੁਰੂ ਜੀ ਨੇ ਉਸ ਵਕਤ ਕਹਿੰਦੇ ਜਿਹੜਾ ਖੰਡਾ ਫੇਰਿਆ ਬਾਟੇ ਦੇ ਵਿੱਚ ਤੇ ਉਹ ਖੰਡੇ ਦੀ ਬਹੁਲ ਜਿਹੜੀ ਤਿਆਰ ਕੀਤੀ ਅੰਮ੍ਰਿਤ ਤਿਆਰ ਕੀਤਾ ਉਹ ਜਿਹੜਾ ਸਿੰਘਾਂ ਨੇ ਲਿਆ ਹੋਇਆ ਹੈ
ਸਿੰਘਾਂ ਨੇ ਗੜਤੀ ਖੰਡੇ ਕੀ ਲਈ
ਗੁੜਤੀ
ਸਿੰਘਣ ਗੁੜਤੀ ਖੰਡੇ ਦੀ ਲਈ
ਕਹਿੰਦੇ ਸਿੰਘਾਂ ਨੇ ਜਿਹੜੀ ਗੁੜਤੀ ਹੈ ਉਹ ਖੰਡੇ ਦੀ ਲਈ ਹੈ ਅੱਜ ਜਿਵੇਂ ਬੱਚਾ ਜਨਮ ਲੈਂਦਾ ਆਪਾਂ ਗੁੜਤੀਆਂ ਲੈ ਲਿਆ ਨਾ ਤੇ ਉਹ ਗੁੜਤੀ ਲੈ ਕੇ ਕਹਿੰਦੇ ਨੇ ਗੁੜਤੀ ਕਿਹਦੀ ਲਈ ਸੀ ਜਦ ਕੰਮ ਕਰੇ ਕੋਈ ਉਹ ਵੱਡੇ ਸਿੱਧੇ ਕਹਿੰਦੇ ਫਲਾਣੇ ਦੀ ਇਹਨੇ ਗੁੜਤੀ ਲਈ ਹੈ ਤਾਂਹੀਓ ਵਿਗੜਿਆ ਵਿਗੜਿਆ ਹੈ ਜਾਂ ਤਾਂਹੀਓ ਇਹ ਸੁਧਰਿਆ ਹੈ ਤੇ ਹੁਣ ਸਿੰਘਾਂ ਨੇ ਜੇ ਕਹਿੰਦੇ ਜਿਹੜੀ ਗੁੜਤੀ ਉਹ ਲਈ ਖੰਡੇ ਦੀ ਹੈ ਜਨਮ ਵੇਲੇ ਤੋਂ ਹੀ ਜੋ ਜਨਮ ਹੋਇਆ ਹੈ ਅੰਮ੍ਰਿਤ ਛਕਿਆ ਹੈ ਖੰਡੇ ਦੀ ਇਹਨਾਂ ਨੇ ਗੁੜਤੀ ਲੈ ਲਈ ਉਸ ਵਕਤ ਜਿਸ ਕਰਕੇ ਖੰਡੇ ਦੀ ਧਾਰ ਦੇ ਨੱਚਦੇ ਹਨ ਤੇ ਗੁਰੂ ਜੀ ਨੇ ਬਚਨ ਕੀਤਾ ਹੈ ਪ੍ਰਥਮ ਰਹਿਤ ਖੰਡੇ ਪ੍ਰਥਮ ਰਹਿਤ ਖੰਡੇ ਕੀ ਬਹੁਲ ਛਕਿਆ ਪ੍ਰਥਮ ਰਹਿਤ ਹੈ ਜਾਣ ਖੰਡੇ ਕੀ ਬਹੁਲ ਛਕਿਆ ਵੀ ਭਾਈ ਜੇ ਤੂੰ ਸਿੱਖ ਹੈ ਜੇ ਤੂੰ ਆਪਣਿਆਂ ਨੂੰ ਸਿੰਘ ਕਹਾਉਂਦਾ ਹੈ ਪਹਿਲਾਂ ਤੂੰ ਗੁਰੂ ਘਰ ਜਾ ਪੰਜ ਪਿਆਰੇ ਸਾਹਿਬਾਨਾਂ ਤੋਂ ਖੰਡੇ ਪਾਠ ਦਾ ਅੰਮ੍ਰਿਤ ਛਕ, ਅੰਮ੍ਰਿਤ ਛਕ ਕੇ ਫਿਰ ਤੂੰ ਕੋਈ ਗੱਲ ਕਰ ਵੀ ਹਾਂ ਮੈਂ ਸਿੱਖ ਹਾਂ, ਹਾਂ ਮੈਂ ਸਿੱਖ ਹਾਂ, ਮੈਂ ਸਿੱਖਾਂ ਵਿੱਚ ਪੈਦਾ ਹੋਇਆ ਹੈ। ਉਹਨਾਂ ਚਿਰ ਤੇਰਾ ਕਹਿਣਾ ਕੋਈ ਵਿਅਰਥੀ ਹੈ, ਤੂੰ ਭੇਖੀ ਮੂਰਖ ਸਿੱਖ ਹੈ, ਮੇਰਾ ਦਰਸ਼ਨ ਨਾ ਹੀ ਤਿਸ, ਸਾਨੂੰ ਤਾਂ ਦਰਸ਼ਨ ਨੀ ਨਾ ਅਸੀਂ ਕਰਨਾ ਨਾ ਉਹ ਸਾਡਾ ਕਦੀ ਕਰ ਸਕਦਾ ਹੈ। ਇਸ ਕਰਕੇ ਸਾਧ ਸੰਗਤ ਜੀ ਖੰਡੇ ਪਾਠ ਦਾ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਜੀਵਨ ਵਿੱਚ ਰਹਿੰਦਿਆਂ ਚਲੋ ਜਿੰਨਾ ਸਮਾਂ ਲੰਘ ਗਿਆ ਲੰਘ ਗਿਆ, ਅੱਜਾਂ ਹੀ ਸਮਾਂ ਨਹੀਂ ਗਵਾਉਣਾ ਚਾਹੀਦਾ। ਕਦੇ ਇਹ ਵੀ ਸੋਚਣਾ ਚਾਹੀਦਾ ਕਿ ਆਉਣ ਚਲੋ ਬਾਅਦ ਵੀ ਛੱਕ ਲਾਂਗੇ, ਥੋੜ੍ਹਾ ਸਮਾਂ ਕਰ ਲਈਏ ਨਿਕਾਲ ਲਈਏ। ਇਹ ਜੀਵਨ ਦਾ ਕੋਈ ਪਤਾ ਨਹੀਂ ਕਿ ਕਿੱਥੇ ਕੀ ਹੋ ਜਾਣਾ ਹੈ, ਪਤਾ ਨਹੀਂ ਅਗਲਾ ਦਿਨ ਤੁਸੀਂ ਚੜ੍ਹਨਾ ਵੀ ਕਿ ਨਹੀਂ ਚੜ੍ਹਨਾ ਹੈ। ਇਸ ਕਰਕੇ ਗੁਰੂ ਤੋਂ ਬੇਮੁਖ ਹੋ ਕੇ ਮਰਨ ਦਾ ਕੋਈ ਫਾਇਦਾ ਨਹੀਂ ਹੈ, ਫਿਰ ਜੂਨਾਂ ਵਿੱਚ ਤੱਕੇ ਹੀ ਹਨ। ਅੱਜ ਹੁਣ ਵੇਖ ਲਓ ਕਿੰਨੀ ਠੰਡ ਪੈਂਦੀ ਹੈ, ਨਾ ਕੋਈ ਪਸ਼ੂਆਂ ਭਾਵੇਂ ਆਪਾਂ ਅੰਦਰ ਕਰਦੇ ਹਨ, ਫਿਰ ਵੀ ਉਹ ਚਲੇ ਚਿੱਕੜ 'ਚ ਬੈਠੇ ਰਹਿੰਦੇ ਹਨ, ਰਾਤ ਸਾਰੀ ਬੁਰਾ ਹਾਲ ਹੁੰਦਾ ਹੈ। ਕੁੱਤੇ ਬਾਹਰ ਤੁਰੇ ਫਿਰਦੇ ਹਨ, ਉਹਨਾਂ ਦਾ ਬੁਰਾ ਹਾਲ ਹੁੰਦਾ ਹੈ ਠੰਡ ਵਿੱਚ, ਆਪਾਂ ਸੌ ਜਾਂਦੇ ਹਾਂ। ਇਹ ਸਾਰੀਆਂ ਜੂਨਾਂ ਭੁਗਤਣੀਆਂ ਪੈਂਦੀਆਂ ਹਨ ਗੁਰੂ ਤੋਂ ਬੇਮੁੱਖ ਹੋਇਆ। ਇਸ ਕਰਕੇ ਗੁਰੂ ਵਾਲੇ ਬਣੀਏ, ਇਸ ਕਰਕੇ ਸਾਡਾ ਭਲਾ ਹੋਵੇ। ਇੱਥੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇੱਥੇ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਖੰਡੇ ਦੀ ਬਹੁਤ ਸਿੱਖ ਤਿਆਰ ਹੋਏ ਹਨ, ਤੇ ਜਿਸ ਕਰਕੇ ਸਿੱਖਾਂ ਦੀ ਗੁੜਤੀ ਵੀ ਜਿਹੜੀ ਖੰਡੇ ਦੀ ਲਈ ਹੋਈ ਹੈ।
ਕਥਾ ਦਿੱਤਾ ਪ੍ਰਤ ਹੋ